ਸਾਡੀ ਮੱਤ ਨੇ ਸਾਡੇ ਜੀਵਨ ਨੂੰ ਇਸੇ ਤਰ੍ਹਾਂ ਗੁਰੂ ਕੇ ਪਿਆਰੋ ਘੜਨਾ ਹੈ। ਸਾਕਤਾਂ ਦੀ ਸੰਗਤ ਵਿੱਚ ਬੈਠੇ ਤੇ ਮੱਤ ਦੁਰਮਤ ਬਣ ਗਈ, ਗੁਰਮੁਖਾਂ ਦੀ ਸੰਗਤ ਵਿੱਚ ਬੈਠੇ ਤੇ ਗੁਰੂ ਦੀ ਮੱਤ ਆ ਗਈ। ਗੁਰੂ ਨਾਨਕ ਪਿਤਾ ਜੀ ਦਾ ਬਚਨ ਸੀ, ਹਜ਼ੂਰ ਕਹਿੰਦੇ ਇਹ ਵਿਸ਼ਿਆਂ ਨਾਲ ਜੇ ਲਿਬੜ ਗਈ ਮੱਤ ਤੇ ਇਹਦੇ ਕੋਲੋਂ ਕੁਝ ਵੀ ਚੰਗਾ ਨਹੀਂ ਉਹ ਹੋਣਾ। ਇੱਥੋਂ ਤੱਕ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਕਹਿੰਦੇ ਜੇ ਇਹ ਮੱਤ ਅੰਦਰੋਂ ਵਿਸ਼ੇ ਨਾਲ ਮੈਲੀ ਹੋਈ ਹੋਵੇ ਨਾ, ਤੇ ਬਾਹਰੋਂ ਮਨੁੱਖ ਸੇਵਾ ਕਰੇਗਾ ਤੇ ਸੇਵਾ ਤਾਂ ਹੋਣੀ ਚਾਹੀਦੀ, ਸਫਲੀ ਇਹਦੇ ਬਦਲੇ ਸੁੱਖ ਚਾਹੀਦਾ। ਕਹਿਣ ਲੱਗੇ ਜੇ ਮੱਤ ਥੋੜ੍ਹੀ ਹੋਵੇ ਜਾਂ ਮੈਲੀ ਹੋਵੇ ਤੇ ਤੁਹਾਡੀ ਸੇਵਾ ਵੀ ਕੀਤੀ ਹੋਏਗੀ ਪਰ ਉਹਦਾ ਫਲ ਕੋਈ ਨਹੀਂ ਮਿਲੇਗਾ। ਤੇ ਸਾਬਣ ਤੇ ਪਾਣੀ ਨਾਲ ਉਹਦੀ ਮੈਲ ਧੋਤੀ ਜਾ ਸਕਦੀ ਹੈ। ਜੇਕਰ ਇਸੇ ਤਰ੍ਹਾਂ ਇਹ ਮੱਤ ਜਗਤ ਤੇ ਵਿਸ਼ਿਆਂ ਨੇ ਮੈਲੀ ਕਰ ਦਿੱਤੀ ਤੇ ਐਸਾ ਕਦੇ ਜ਼ਿੰਦਗੀ 'ਚ ਸਮਝੌਤਾ ਨਾ ਕਰਨਾ ਵੀ ਮੇਰੀ ਮੱਤ ਮੈਲੀ ਹੈ ਤੇ ਚਲੋ ਇਹਨੂੰ ਮੈਲੀ ਰਹਿਣ ਦਿਓ, ਜੇ ਮੇਰੀ ਮੱਤ ਛੋੜੀਏ ਤੇ ਇਹਨੂੰ ਥੋੜ੍ਹੀ ਰਹਿਣ ਦਿਓ, ਜੇ ਮੇਰੀ ਮੱਤ ਵਿਕਾਰਾਂ ਵਿੱਚ ਇਹ ਲਿਬੜ ਚੁੱਕੀ ਤੇ ਚਲੋ ਜਿੱਥੇ ਸਾਰੀ ਦੁਨੀਆ ਇਹ ਜਾਏਗੀ ਨਰਕਾਂ ਨੂੰ, ਉੱਥੇ ਇੱਕ ਮੈਂ ਵੀ ਤੁਰਿਆ ਜਾਵਾਂਗਾ। ਸਤਿਗੁਰੂ ਕਹਿੰਦੇ ਗੁਰੂ ਕਹਿ ਸਿੱਖਾ ਤੂੰ ਨਾ ਕਦੇ ਸਮਝੌਤਾ ਕਰੇ, ਦੇਖ ਜਿਵੇਂ ਕੱਪੜੇ ਤੇ ਖੱਚ ਪੈਰ ਧੋਤੇ ਜਾ ਸਕਦੇ ਨੇ, ਤੈਨੂੰ ਇੱਕ ਐਹੋ ਜਿਹੀ ਜੁਗਤ ਦੱਸਾਂਗਾ ਜਿਸ ਜੁਗਤ ਨੂੰ ਵਰਤਣ ਤੋਂ ਬਾਅਦ ਤੇਰੀ ਇਸ ਮੱਤ ਤੋਂ ਮੈਲ ਇੰਨੀ ਕੁ ਉਤਰ ਕੇ ਪਵਿੱਤਰ ਹੋ ਜਾਏਗੀ ਭਈ ਤੇਰੀ ਮੱਤ ਉਸ ਅਕਾਲ ਪੁਰਖ ਵਾਹਿਗੁਰੂ ਵਰਗੀ ਹੋ ਜਾਏਗੀ। ਸਤਿਗੁਰੂ ਜੀ ਦੇ ਬਚਨ ਨੇ ਪਹਿਲਾਂ ਦੱਸਿਆ ਨਹੀਂ ਭਈ ਇਹਦੀ ਮੈਲ ਉਤਰੇਗੀ ਕਿਵੇਂ, ਹਜ਼ੂਰ ਦਾ ਬਚਨ ਇਹ ਨਾ ਭਰੀਏ ਕੱਚ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਖੋਏ ਦੇ ਸਾਬੂਨ ਲਈਐ ਉਹ ਧੋਏ, ਭਰੀਏ ਮੱਤ ਪਾਪਾਂ ਕੇ ਸੰਗ ਪਾਪਾਂ ਨਾਲ ਭਰ ਜਾਂਦੀ ਏ ਤੇ ਇਹਨੂੰ ਕਿਵੇਂ ਧੋਵਾਂਗੇ। ਸਾਹਿਬ ਕਹਿੰਦੇ ਉਹ ਧੋਪੈ ਨਾਵੇਂ ਕੈ ਰੰਗ, ਇਹ ਧੁੱਪ ਦੀ ਨਾਮ ਦਾ ਰੰਗ ਚਾੜਿਆ ਮੱਤ ਆਪਣੇ ਆਪ ਹੀ ਧੁੱਪ ਜਾਂਦੀ ਹੈ, ਕਿਉਂਕਿ ਮੱਤ ਕੋਈ ਕੱਪੜਾ ਤੇ ਹੈ ਨਹੀਂ। ਜਿਹਨੂੰ ਗੁਰਦੁਆਰੇ ਲਿਆ ਕੇ ਗੁਰੂ ਕੇ ਵਜ਼ੀਰ ਨੂੰ ਕਹੀਏ ਇਹਨੂੰ ਧੋ ਦੇ, ਮੱਤ ਕੋਈ ਇਹੋ ਜਿਹਾ ਬਸਤਰ ਨਹੀਂ ਜਿਹੜਾ ਕਿਸੇ ਮੰਦਿਰ ਦੇ ਪੁਜਾਰੀ ਕੋਲ, ਮਸੀਦ ਦੇ ਕਾਜੀ ਕੋਲ, ਈਸਾਈਆਂ ਦੇ ਪਾਦਰੀ ਕੋਲ, ਪਿਆਰੇ ਮਹਾਤਮਾ ਬੁੱਧ ਦੇ ਕਿਸੇ ਭਿਕਸ਼ੂ ਕੋਲ ਜਾ ਕੇ ਰੱਖੀਏ ਤੇ ਕਹਿ ਲੈ ਤੂੰ ਧੋ ਦੇ, ਨਹੀਂ। ਮੱਤ ਨੂੰ ਧੋਣ ਦਾ ਵੀ ਤਰੀਕਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਦੱਸਦੇ ਨੇ ਤੇ ਮੱਤ ਮੈਲੀ ਕਿਵੇਂ ਹੁੰਦੀ ਹੈ ਤੇ ਇਸ ਮੈਲ ਦੇ ਨਾਲ ਨੁਕਸਾਨ ਕੀ ਹੁੰਦਾ ਏ, ਸਤਿਗੁਰੂ ਨੇ ਅੱਜ ਉਹ ਵੀ ਜੁਗਤੀ ਦੱਸੀ ਏ। ਕਿਉਂਕਿ ਲੜੀਵਾਰ ਬਚਨ ਚੱਲ ਰਹੇ ਨੇ, ਗੁਰੂ ਗੋਬਿੰਦ ਸਿੰਘ ਪਿਤਾ ਨੇ ਉਹ ਕੁਝ ਕਿਹਾ ਏ ਜੋ ਕੁਝ ਪਹਿਲਾਂ ਸਤਿਗੁਰੂ ਜੀ ਨੌ ਸਰੂਪਾਂ 'ਚ ਕਹਿੰਦੇ ਰਹੇ। ਸਤਿਗੁਰੂ ਨੇ ਹਰ ਬਚਨ ਉਹ ਕਹਿ ਜਿਹਦੇ ਨਾਲ ਸਿੱਖ ਦੀ ਜ਼ਿੰਦਗੀ ਚੜ੍ਹਦੀ ਕਲਾ ਵਿੱਚ ਜਾਵੇ, ਸਿੱਖ ਦੀ ਜ਼ਿੰਦਗੀ ਰੱਬ ਦੇ ਰੰਗ ਵਿੱਚ ਰੰਗੀ ਜਾਵੇ, ਸਿੱਖ ਜਿਹੜਾ ਇਸ ਲੋਕ ਦਾ ਤਮਾਮ ਸੁੱਖ ਮਾਣੇ ਅਤੇ ਪਰਾਲੋਕ ਦੇ ਵੀ ਤਮਾਮ ਸੁੱਖ ਮਾਣੇ, ਲੋਕ ਜਿਹੜੇ ਸੁੱਖ ਨੂੰ ਲੱਭਦੇ ਹਨ ਮੌਤ ਤੋਂ ਬਾਅਦ ਸਵਰਗਾਂ ਵਿੱਚ। ਸਤਿਗੁਰੂ ਕਹਿੰਦੇ ਇਹ ਬਚਨ ਮੰਨ ਕੇ ਵੇਖ ਉਹ ਜਿਉਂਦਿਆਂ ਜੀ ਸੁੱਖ ਤੇਰੀ ਝੋਲੀ ਪਾਵਾਂਗਾ, ਜਰਾ ਤੂੰ ਇਸ ਨੂੰ ਮੰਨ ਕੇ ਵੇਖ। ਸਤਸੰਗੀ ਜਨੋ, ਗਰੀਬ ਨਿਵਾਜ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਨੇ ਬੜਾ ਹੀ ਸਾਦੇ ਜਿਹੇ ਸ਼ਬਦਾਂ ਵਿੱਚ ਇਸ ਗੱਲ ਨੂੰ ਨਖੇੜਿਆ ਏ ਭਈ ਚੰਗੀ ਮੱਤ ਕਿਵੇਂ ਪ੍ਰਗਟ ਹੋਏਗੀ, ਜਿਸ ਮੱਤ ਵਿੱਚੋਂ ਕੇਵਲ ਸੁੱਖ ਨਿਕਲਣ, ਕਦੇ ਦੁੱਖ ਨਾ ਨਿਕਲੇ, ਪਰੇਸ਼ਾਨੀ ਨਾ ਨਿਕਲੇ, ਕਲਪਨਾ ਨਾ ਨਿਕਲੇ, ਇਹ ਮਨ ਦਾ ਖਿੰਡਾਓ ਨਾ ਅੰਦਰ ਦਾ ਨਿਕਲੇ। ਅਤੇ ਇਹ ਵੀ ਦੱਸਿਆ ਨੇ ਭਈ ਉਹ ਕਿਹੜੀ ਮੱਤ ਏ ਜਿਹਨੂੰ ਦੁਨੀਆਦਾਰ ਤਾਂ ਕਹਿੰਦੇ ਨੇ ਬਹੁਤ ਸਿਆਣਾ ਪੁਰਖ ਏ ਬਈ, ਬੜਾ ਦਿਮਾਗ ਇਹਦਾ ਕੰਮ ਕਰਦਾ, ਬੜਾ ਸਮਾਰਟ ਏ, ਇਹਨੇ ਬਹੁਤ ਹੀ ਸਿਆਣਪ ਨਾਲ ਇਹੋ ਜਿਹੀ ਤਰੱਕੀ ਕੀਤੀ ਵੀ ਮੇਰੇ ਵਹਿੰਦਿਆਂ ਵਹਿੰਦਿਆਂ ਹੀ ਇਹ ਬਾਦਸ਼ਾਹੀ ਤੱਕ ਪਹੁੰਚ ਗਿਆ। ਬਹੁਤ ਇਹਨੇ ਕਮਾਈ ਕੀਤੀ, ਬੜਾ ਕੁਛ ਇਹਨੇ ਬਣਾ ਲਿਆ ਏ। ਪਰ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਬਹੁਤ ਕੁਝ ਬਣਾ ਲਿਆ, ਜਰਾ ਉਹਦੇ ਅੰਦਰ ਝਾਤ ਮਾਰ ਕੇ ਵੇਖ, ਉਸਨੇ ਸੁੱਖ ਵੀ ਬਹੁਤਾ ਬਣਾ ਲਿਆ ਹੈ, ਉਸਨੇ ਅੰਦਰ ਦੀ ਸ਼ਾਂਤੀ ਵੀ ਬਹੁਤੀ ਬਣਾ ਲਈ ਹੈ, ਉਹਨੇ ਆਪਣੇ ਬਾਗ ਪਰਿਵਾਰ ਨੂੰ ਵੀ ਉਸ ਨੂੰ ਸੁਖੀ ਬਣਾ ਲਿਆ ਕਿ ਨਹੀਂ। ਸਤਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ, ਕੀਤਾ ਨੇ ਨਿਰਣਾ। ਕਹਿੰਦੇ ਇੱਕ ਮਤ ਹੈ ਜਿਹੜੀ ਮਨ ਦੀ ਗੁਲਾਮ ਹੋ ਚੁੱਕੀ ਹੈ, ਅਤੇ ਇੱਕ ਮਤ ਹੈ ਜਿਹੜੀ ਗੁਰੂ ਦੀ ਗੁਲਾਮ ਹੋ ਕੇ ਤੁਰੇ। ਸਤਸੰਗ, ਸਿੱਖ ਨੂੰ ਤਾਂ ਹੁਕਮ ਏ ਭਈ ਤੂੰ ਆਪਣੀ ਮਤ ਨੂੰ ਤਾਂ ਬਿਲਕੁਲ ਗੁਰੂ ਦੇ ਕੋਲ ਆ ਕੇ ਛੱਡ ਦੇ, ਅਤੇ ਗੁਰੂ ਕੋਲੋਂ ਮਤ ਮੰਗ। ਕਿੰਨੀ ਵਾਰੀ ਸਤਿਗੁਰੂ ਜੀ ਨੇ ਇਹ ਬਚਨ ਕਿਹਾ ਏ, ਕਿਧਰੇ ਸਾਹਿਬ ਕਹਿੰਦੇ ਕੈਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਦਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ। ਕਿਧਰੇ ਗਰੀਬ ਅਨੁਵਾਦ ਪਿਤਾ ਜੀ ਨੇ ਇਹ ਬਚਨ ਕਹਿ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਮੇਰੀ ਮਤ ਥੋੜੀ ਕਹਿ। ਸਤਿਗੁਰੂ ਜੀ ਨੇ ਹੋਰ ਕਿਰਪਾ ਕੀਤੀ, ਹਜ਼ੂਰ ਕਹਿੰਦੇ ਦੇਖ ਐ ਮਨੁੱਖ, ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਜਿਨ੍ਹਾਂ ਕੋਲ ਦੁਨਿਆਵੀ ਮਤ ਹੈ ਪਰ ਉਹ ਮਨ ਦੀ ਗੁਲਾਮ ਏ, ਉਹਦੇ ਨਾਲ ਡੁੱਬ ਜਾਈਦਾ, ਗੁਰੂ ਦੀ ਦਿੱਤੀ ਮਤ ਨਾਲ ਤਰ ਜਾਈਦਾ ਏ। ਮੈਂ ਬਚਨ ਕਹਿਣ ਲੱਗਾ, ਉਹ ਜਿਹੜਾ ਸ਼ਬਦ ਏ ਉਹ ਭਗਤ ਕਬੀਰ ਸਾਹਿਬ ਅਤੇ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ, ਦੋਨਾਂ ਮਹਾਨ ਪਵਿੱਤਰ ਹਸਤੀਆਂ ਨੇ ਇਕੱਠਾ ਉਚਾਰਿਆ ਹੈ, ਭਗਤ ਕਬੀਰ ਸਾਹਿਬ ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਜੀ। ਤੁਸੀਂ ਵੇਖੋਗੇ ਸਰੀਰਾਂ ਦੀ ਦੂਰੀ ਤਾਂ ਸਾਲ ਬਹੁਤ ਤੁਹਾਨੂੰ ਲੱਗਣਗੇ, ਪੰਚਮ ਪਿਤਾ ਜੀ ਨੇ ਕਿਰਪਾ ਕੀਤੀ ਉਸ ਮਹਾਨ ਪਵਿੱਤਰ ਸ਼ਬਦ ਦੇ ਅੰਦਰ, ਪਹਿਲਾਂ ਭਗਤ ਜੀ ਦੇ ਸਾਰਾ ਸ਼ਬਦ ਏ ਅਤੇ ਅਖੀਰ ਵਿੱਚ ਜਾ ਕੇ ਦੋ ਪੰਕਤੀਆਂ ਗੁਰੂ ਅਰਜਨ ਸਾਹਿਬ ਜੀ ਦੀਆਂ ਨੇ, ਅਤੇ ਉੱਤੇ ਸਿਰਲੇਖ ਲਿਖ ਦਿੱਤਾ ਏ, ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਭਗਤ ਕਬੀਰ ਸਾਹਿਬ ਜੀ ਦਾ ਅਤੇ ਪੰਚਮ ਪਿਤਾ ਦਾ ਸ਼ਬਦ ਏ। ਸਾਹਿਬ ਕਹਿਣ ਲੱਗੇ, ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੁੱਲੈ ਬਿਰੋਲੈ ਨੀਰ। ਜਿਹੜੀ ਮਤ ਏ ਨਾ ਮਨ ਦੇ ਮਗਰ ਲੱਗ ਗਈ, ਉਹਨੇ ਹਮੇਸ਼ਾ ਰੱਬ ਤੋਂ ਗੁਰੂ ਤੋਂ ਅਤੇ ਸੁੱਖ ਤੋਂ ਦੂਰ ਕਰਨਾ ਏ। ਉਹ ਕੀ ਕਰਦੀ ਹੈ? ਕਹਿਣ ਲੱਗੇ ਜਿਵੇਂ ਕੋਈ ਆਦਮੀ ਭਲਾ ਪਾਣੀ ਵਿੱਚ ਮਧਾਣੀ ਪਾ ਲਏ, ਮਧਾਣੀ ਵੀ ਬੜੀ ਸੋਹਣੀ ਹੋਵੇ, ਰੇੜਕਾ ਵੀ ਸੋਹਣਾ ਪਾਵੇ ਪਿਆਰਿਓ, ਅਤੇ ਰੇੜਕਾ ਪਾ ਕੇ ਕਿਸੇ ਨੂੰ ਕਵੇ ਥੋੜ੍ਹਾ ਜਿਹਾ ਖਲੋ ਜਾ ਮੈਂ ਇਹਦੇ 'ਚੋਂ ਮੱਖਣ ਕੱਢ ਲਾਂ, ਅਤੇ ਕੋਲ ਸਿਆਣਾ ਮਨੋਂ ਕਹੇਗਾ ਮਧਾਣੀ ਵੀ ਠੀਕ ਭਾਂਡਾ ਵੀ ਠੀਕ, ਪਰ ਇਹ ਦੱਸ ਭਈ ਇਹ ਮਧਾਣੀ ਪਾਈ ਕਿਹਦੇ ਵਿੱਚ ਏ, ਤੇਰੇ ਭਾਂਡੇ ਵਿੱਚ ਕਹਿ ਕੀ ਚੀਜ਼? ਅਤੇ ਜੇ ਅਗਲਾ ਕਹਿੰਦੇ ਨਾ ਪਾਣੀ, ਅਤੇ ਦੁਨੀਆ ਕਹਿੰਦੀ ਕਮਲਾ ਹੋ ਗਿਆ, ਕਦੇ ਪਾਣੀ ਵਿੱਚੋਂ ਵੀ ਮੱਖਣ ਨਿਕਲਿਆ ਪਿਆਰਿਓ, ਦੁੱਧ ਵਿੱਚੋਂ ਮੱਖਣ ਤਾਂ ਨਿਕਲਦਾ ਵੇਖਿਆ ਏ, ਕਦੇ ਪਾਣੀ ਵਿੱਚੋਂ ਵੀ ਮੱਖਣ ਨਿਕਲਿਆ ਘਿਓ ਨਿਕਲਿਆ ਏ? ਉਹ ਕਹਿੰਦਾ ਨਹੀਂ, ਤੁਸੀਂ ਆਪਣੀ ਸਿਆਣਪ ਆਪਣੇ ਕੋਲ ਰੱਖੋ, ਮੈਂ ਇੰਨੀ ਕੁ ਮਧਾਣੀ ਇਹਦੇ ਵਿੱਚ ਗੇੜੇ ਦਿਵਾਵਾਂਗਾ, ਮੈਂ ਇੰਨੀ ਵਾਰ ਮਧਾਣੀ ਫੇਰਾਂਗਾ, ਮੈਂ ਰਿੜਕਾਂਗਾ, ਪਾਣੀ 'ਚੋਂ ਘਿਓ ਕੱਢ ਕੇ ਵਿਖਾਵਾਂਗਾ। ਪਰ ਪਾਣੀ 'ਚੋਂ ਘਿਓ ਸਾਰੀ ਜ਼ਿੰਦਗੀ ਕੋਈ ਰਿੜਕਦਾ ਨਹੀਂ ਨਿਕਲਣਾ। ਸਾਹਿਬ ਕਹਿੰਦੇ ਮਨ ਦੇ ਲੱਗੀ ਕੋਈ ਮਗਰ ਮਤ ਇਹ ਜਿੱਦ ਕਰਦੀ ਹੈ, ਸੰਸਾਰ ਨਾਲ ਰਿਸ਼ਤੇ ਪਾ ਪਾ ਕੇ, ਲੋਕਾਂ ਨਾਲ ਮਿੱਤਰਤਾ ਵਧਾ ਵਧਾ ਕੇ, ਪੈਸਾ ਅਤੇ ਕਾਰੋਬਾਰ ਵਧਾ ਵਧਾ ਕੇ ਮੈਂ ਇਹਦੇ 'ਚੋਂ ਸੁੱਖ ਰੂਪੀ ਘਿਓ ਕੱਢਣਾ ਏ। ਅਤੇ ਗੁਰੂ ਖਿੜਖਿੜਾ ਕੇ ਖੱਸਦਾ, ਕਮਲਿਆ ਇੱਥੇ ਤੂੰ ਇੱਕ ਇੱਕ ਮੁਲਕ ਦਾ ਨਹੀਂ ਸ੍ਰਿਸ਼ਟੀ ਦਾ ਰਾਜਾ ਬਣ ਕੇ ਵੀ ਵੇਖ ਲੈ, ਉਹਦੇ 'ਚੋਂ ਕਦੇ ਸੁੱਖ ਰੂਪੀ ਘਿਓ ਨਹੀਂ ਉਹ ਨਿਕਲਣਾ। ਸਤਿਗੁਰੂ ਜੀ ਦੇ ਬਚਨ ਨੇ ਨਾ, ਸਹਿਬ ਤਾਂ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਉਹ ਦੁਖੀ ਕਿਉਂ ਏ? ਉਹਦੇ ਕੋਲ ਪਿਆਰਿਓ ਸਾਰਾ ਕੁਝ ਏ, ਪਰ ਉਹਦੀ ਕੀਮਤ ਕੇਵਲ ਪਾਣੀ ਹੈ, ਕਹਿਣ ਲੱਗੇ ਇਹ ਮਨ ਕਹਿੰਦਾ ਨਹੀਂ ਨਹੀਂ ਐਵੇਂ ਲੋਕ ਕਹਿੰਦੇ ਨੇ ਰੱਬ ਤੇ ਰੱਬ ਦੇ ਪਿਆਰੇ ਮੈਂ ਇਸ ਦੁਨੀਆਂ 'ਚੋਂ ਘਿਓ ਕੱਢ ਕੇ ਵਿਖਾਵਾਂਗਾ। ਆਮ ਬੰਦਾ ਕਹਿੰਦਾ ਪਾਣੀ 'ਚੋਂ ਐਸੋ ਅਚਰਜ, ਬੜੀ ਕਮਾਲ ਦੀ ਗੱਲ ਏ। ਦੱਦ ਕਹਿ ਭੁੱਲ ਐ ਬਿਰੋਲੈ ਨੀਰ, ਦਹੀਂ ਦੀ ਬਜਾਏ ਇਹ ਪਾਣੀ 'ਚ ਮਧਾਣੀ ਪਾ ਕੇ ਬੈਠਾ ਏ। ਸਤਸੰਗਿਓ, ਫਿਰ ਅੱਗੇ ਬਚਨ ਕੀਤਾ ਭਗਤ ਕਬੀਰ ਸਾਹਿਬ ਖੁਰਾ ਨੇ, ਹਰੀ ਅੰਗੂਰੀ ਗਦ ਖਾ ਚਰੈ, ਨਿਤ ਉੱਠ ਖਾਸੈ ਖੀਂਕੈ ਮਰੈ, ਮਾਤਾ ਭੈਸਾ ਅਮੋਖਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ, ਰਾਮ ਰਮਤ ਮਤ ਪ੍ਰਗਟੀ ਆਏ, ਕੋ ਕਬੀਰ ਗੁਰਸੋਜੀ ਪਾਏ। ਇਹਦਾ ਅਰਥ ਏ ਜਿਵੇਂ ਇੱਕ ਖੋਤੇ ਦਾ ਸੁਭਾਕ ਹੈ, ਉਹ ਖਰੀ ਅੰਗੂਰੀ ਚੜਦਾ, ਚੜਨ ਤੋਂ ਬਾਅਦ ਕੇਵਲ ਖੀਂਗਦਾ ਏ। ਪਿਆਰਿਓ, ਇਹ ਖੋਤੇ ਦਾ ਸੁਭਾਅ ਏ। ਕਹਿੰਦੇ ਇਹ ਜਿਸ ਮਤ ਜਿਹੜੀ ਬੰਦੇ ਦੀ ਇਸ ਮਨ ਨੂੰ ਆਗੂ ਮੰਨ ਕੇ ਤੁਰੀ, ਕੋਈ ਕੰਮ ਕਰਨਾ ਹੋਵੇ ਅਸੀਂ ਮਤ ਨੂੰ ਪੁੱਛਦੇ ਹੀ ਨਹੀਂ, ਇਸ ਮਤ ਨੂੰ ਗੁਰੂ ਕੋਲੋਂ ਵੀ ਨਹੀਂ ਪੁੱਛਦੇ, ਇਹ ਮਤ ਨੂੰ ਮਨ ਮਗਰ ਲਾਇਆ ਏ। ਜੋ ਮਨ ਕਹੇਗਾ ਉਹ ਕੁਝ ਕਰਾਂਗਾ, ਇਹੀ ਕਹਿੰਦੇ ਨੇ ਸਾਰੀ ਦੁਨੀਆ ਮਨ ਨਹੀਂ ਸੀ ਮੰਨਦਾ ਤਾਂ ਨਹੀਂ ਪਾਠ ਕਰਦਾ, ਅਜੇ ਮਨ ਨਹੀਂ ਮੰਨਿਆ ਅੰਮ੍ਰਿਤ ਛਕਣ ਨੂੰ। ਫਿਰ ਕਹਿੰਦਾ ਹੁਣ ਮਨ ਮੰਨ ਗਿਆ ਜੀ ਮੇਰਾ ਅੰਮ੍ਰਿਤ ਛਕਣ ਨੂੰ, ਕਹਿੰਦਾ ਮੇਰਾ ਮਨ ਨਹੀਂ ਸੀ ਕਰਦਾ, ਮੈਂ ਗੁਰਦੁਆਰੇ ਆਵਾਂ। ਸਾਹਿਬ ਕਹਿੰਦੇ ਨੇ ਉਹ ਮਨ ਨੂੰ ਆਗੂ ਬਣਾਉਣ ਵਾਲਿਆ ਤਾਂ ਖੋਤਾ ਏ, ਕਦੇ ਖੋਤਿਆਂ ਤੋਂ ਅਗਵਾਈ ਲੈ ਕੇ ਵੀ ਕਦੇ ਕੋਈ ਸੁਖੀ ਹੋਇਆ ਏ? ਕੋਈ ਬੰਦਾ ਖੋਤੇ ਨੂੰ ਕਹੇ ਇਹ ਮੇਰਾ ਗੁਰੂ ਹੈ ਜੀ, ਤੇ ਲੋਕ ਕਹਿਣਗੇ ਪਾਗਲ ਏ, ਤੇ ਸਤਿਗੁਰੂ ਕਹਿੰਦੇ ਆ ਮਨ ਖੋਤੇ ਨੂੰ ਤੂੰ ਆਗੂ ਮੰਨ ਕੇ ਤੁਰਿਆ ਏ, ਤੇ ਤੂੰ ਗੁਰੂ ਦੀ ਨਿਗਾਹ ਵਿੱਚ ਪਾਗਲ ਤੇ ਬੋਰਾ ਏ, ਮਨ ਖੋਤਾ ਏ। ਸਾਹਿਬ ਤਾਂ ਕਹਿੰਦੇ ਨੇ ਮਨ ਖੁੱਟ ਕਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾ ਦਾ ਖਰ ਕਹ ਪੈ ਕਰ ਤੋ ਛੁਟੇ, ਜੋ ਉੱਪਰ ਲਾਦਾ। ਪਰ ਦੁਨੀਆ ਕਹਿੰਦੀ ਨਹੀਂ, ਜੋ ਮਨ ਕਹਿੰਦਾ ਉਹ ਕੁਝ ਕਰਾਂਗਾ, ਤੇ ਸਾਹਿਬ ਕਹਿੰਦੇ ਉਹ ਖੋਤਾ ਈ, ਖੋਤੇ ਦਾ ਸੁਭਾਅ ਏ ਵੀ ਚੜ ਕੇ ਖੀਂਗਣਾ, ਤੂੰ ਖਾ ਪੀ ਕੇ ਜਾਂ ਚਾਰ ਘਰਾਟੇ ਮਾਰੇ ਜਾਂ ਚਾਰ ਬੰਦਿਆਂ ਦੀ ਗੱਲਾਂ ਕਰਕੇ ਖਸ ਖੇਡ ਛੱਡਿਆ ਤੇ ਕਹਿੰਦਾ ਬੜੀ ਮੌਜ ਏ। ਕਹਿਣ ਲੱਗੇ ਉਹ ਕੇਵਲ ਖਸ ਖੇਡ ਲੈਣਾ, ਜ਼ਿੰਦਗੀ ਅਜਾਈ ਚਲੀ ਜਾਣੀ ਇਹ ਖੋਤੇ ਦਾ ਸੁਭਾਅ ਈ। ਫਿਰ ਜਦੋਂ ਕੋ ਇਹ ਚਾਰ ਕੌਡੀਆਂ ਵੱਧ ਆ ਜਾਣ ਤੇ ਝੋਟੇ ਦੀ ਤਰ੍ਹਾਂ ਅਮੋੜ ਜਿਵੇਂ ਉਹ ਜਿਹਦੇ ਮਰਜ਼ੀ ਖੇਤ 'ਚ ਜਾ ਵੜਦਾ ਇਹ ਮਨ, ਜਦੋਂ ਇਹਦੇ ਕੋਲ ਇਹਨਾਂ ਚਾਰ ਕੌਡੀਆਂ, ਇਹ ਕੱਲ੍ਹ ਨੂੰ ਬਚਨ ਆਏਗਾ। ਸਤਿਗੁਰੂ ਜੀ ਨੇ ਅਗਲਾ ਹੁਕਮ ਕੀਤਾ ਏ, ਧਨ ਜਵਾਨੀ ਅਤੇ ਕੁੱਲ ਜਾਤ ਦਾ ਸਿੱਖ ਅਹੰਕਾਰ ਨਾ ਕਰੇ। ਜਦੋਂ ਇਹ ਆਉਂਦਾ ਹੈ ਨਾ ਅੰਦਰ ਗਰਭ ਅਹੰਕਾਰ, ਅਤੇ ਮਨ ਝੋਟੇ ਦੀ ਤਰ੍ਹਾਂ ਅਮੋੜ ਹੀ ਖੋ ਕੇ ਜਿੱਧਰ ਮਰਜ਼ੀ ਤੁਰਿਆ ਫਿਰਦਾ, ਕਿਉਂਕਿ ਕੁੱਲ ਤਾਕਤ ਏ, ਤਾਕਤਵਰ ਕੋਲੋਂ ਗਰੀਬ ਆਦਮੀ ਡਰਦਾ ਏ, ਆਮ ਲੋਕ ਡਰਦੇ ਨੇ ਨੁਕਸਾਨ ਨਾ ਕਰੇ। ਕਹਿੰਦੇ ਇਹ ਫਿਰ ਮਨ ਮਰਜ਼ੀਆਂ ਕਰਦਾ ਏ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਲੇਲੇ ਨੇ ਭੇਡ ਦਾ ਦੁੱਧ ਚੁੰਘਣਾ ਸੀ, ਪਰ ਇੱਥੇ ਭੇਡ ਲੇਲੇ ਦਾ ਦੁੱਧ ਚੁੰਘ ਰਹੀ ਹੈ। ਮਨ ਨੇ ਮਤ ਦੇ ਮਗਰ ਲੱਗਣਾ ਸੀ, ਪਰ ਦੁਨੀਆਂ ਨੇ ਆਪਣੀ ਮਤ ਨੂੰ ਮਨ ਲੇਲੇ ਦੇ ਮਗਰ ਲਗਾਇਆ ਹੋਇਆ ਏ। ਇਸੇ ਕਰਕੇ ਦੁਨੀਆਂ ਦੁਖੀ ਅਤੇ ਪਰੇਸ਼ਾਨ ਏ। ਕਲਗੀਆਂ ਵਾਲੇ ਨੇ ਇਹ ਕਿਹਾ ਜੋ ਮਤ ਉੱਚੀ ਅਤੇ ਸੁੱਚੀ ਰੱਖਿਆ, ਜੇ ਉੱਚੀ ਮਤ ਮਨ ਨਾਲ ਲੱਗ ਕੇ ਨਹੀਂ ਖੋਣੀ, ਉੱਚੀ ਤਾਂ ਉੱਚੇ ਅਕਾਲ ਪੁਰਖ ਜੀ ਨਾਲ ਲੱਗ ਕੇ ਖੋਏਗੀ। ਆਖਿਆ ਜੀ ਉਹ ਕਿਵੇਂ, ਅਤੇ ਪੰਚਮ ਪਿਤਾ ਦੇ ਅੰਤਲੇ ਬਚਨ ਨੇ ਸ਼ਬਦ ਦੇ, ਕਹਿੰਦੇ ਰਾਮ ਰਮਤ ਰੱਬ ਦਾ ਕਰੋ ਸਿਮਰਨ, ਓਏ ਉੱਚਾ ਪੜ੍ਹਦੇ ਹੋ ਨਾ ਸਤਿਗੁਰੂ ਕੀ ਬਾਣੀ ਵਿੱਚੋਂ, ਸਹਿਬ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰੇ ਮੂਚਾ, ਫਿਰ ਕਹਿੰਦੇ ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਉੱਚਾ ਏ ਮੇਰਾ ਅਕਾਲ ਪੁਰਖ ਵਾਹਿਗੁਰੂ, ਅਤੇ ਸਤਿਗੁਰੂ ਹਰ ਪਲ ਕਹਿਣਗੇ ਸਾਨੂੰ, ਕਹਿਣਗੇ ਸਿੱਖਾ ਇਹ ਮਤ ਦੇਣਗੇ ਉੱਚੇ ਨਾਲ ਜੁੜੀ, ਜੇ ਉੱਚਾ ਖੋਣ ਆਈ ਉੱਚੇ ਕੋਲ ਨਿਰਾ ਸੁੱਖ ਹੀ ਸੌਖੇ, ਇਹ ਦੁਨੀਆਂ ਨੀਵੀ ਆ ਇਹਨਾਂ ਕੋਲ ਨਿਰਾ ਦੁੱਖ ਹੀ ਦੁੱਖੇ। ਤੂੰ ਸਮਝੇਗਾ ਬਾਹਰੋਂ ਵੱਡਾ ਖੋ ਗਿਆ ਈ, ਪਰ ਅੰਦਰੋਂ ਜੇ ਵੱਡਾ ਨਹੀਂ ਖੋਇਆ ते प्यारिया परेशान होएगा। साहब ने कहा सिमरन चो मत प्रगट होएगी गुरु वाली, उच्ची मत गल्लां नाल नहीं, एक गुरु सोझी देंदा है। गुरु साहब जी ने ना भी बख्श बड़ी किते, साहब कहिंदे इल बहुत उच्ची जांदी है, वो वेख रही है किधरे पानी दरिया च वग रहा है, किधरे बनस्पति खिड़ी हुई है, किधरे पहाड़ ने किधरे निवान ने, पर इल जद उच्ची चली जांदी लोग कहिंदे केड़ा सोहना जीव कै केड़ी उच्ची उड़ान भरदा है, पर इस जड़ा इल है ना उदा शरीर उच्चा चला गया, उदा अंदर ना उच्चा खोया, अंदर इतना गिरया खोया ते मैला है, जिच्छे भी धरती ते किधरे मुर्दा उनू आ जाए नज़र, डंगर मरिया नज़र आ जाए, एकदम कड़म करके आकाश तो छले डेग के उआ के मुर्दार खाएगी। सतगुरु जी कहिंदे बंदा मन दे मगर लाग के कई बार बहुत तनाड़ हो जाता, बड़िया उच्चिया उच्चिया पदवियां, लोग कहिंदे भी कमाल की फलाने दे पुत ने बहुत कुछ कमा उच्चा लिया है। साहब कहिंदे सचमुच जे बाहरों उच्चा जे अंदरों मत भी एदी उच्चे रब वल है ते भला होवे, पर कई बार ऐसा ही हुंदा है इल दी तरह बाहरों ये बहुत उच्चा हो गया, बिरती एदी अजे मुरदार खान ते टिकी खोई है। किसे दा हक मिल जाए सही छिन लाएगा, किसे दी निंदा चुगली करनी होए छिन लाएगा। प्यारे हो सतगुरु जी का बचन है, गरीब नवाज पिता महाराज जी पवित्र बाणी अंदर कृपा करते ने ना भाई देखो ये इल वर्गी किधरे बिरती ना बना लिया जी, बिरती बनानी है शरीर भावें गरीबड़ा होवे भावें ये खलात बाहरों आम सधारण जे खोण, पर इहदी सुरत उच्चे रब वल होवे, किसे गरीब दा खाक मुरदार खान वल ना चली जावे। सतगुरु धन गुरु ग्रंथ साहिब पिता जी एक नहीं अनेकां वार इस गल नूं समझांदे कन, पर साहिब कहिंदे ने मत उच्ची सिमरन नल खोएगी, जे उच्ची मत होवे गरीबी विच भी सुख है ते अमीरी विच भी सुख है, ते जे मत नीवी है फिर भावें बंदे कोल चार कौड़ियां ते भावें चार करोड़ उहदे चो कदे सुख ते शांति नहीं निकलेगी। इही कारण है जदों वेखदे आ ना सतगुरु दे गुरसिखां वल उहनां दी ना मत उच्ची दे तुहानूं दर्शन होणगे। जे प्यारिओ एक घा खोतरण वाला सतगुरु जी दे दर ते पहुँचदा है ते गलती नाल उह वक्त दे बादशाह जहांगीर कोल चला जांदा है, उच्ची मत वालियां दीआं गल्लां उच्चियां होणगीआं, ते जदों गया ते घा दी पंड रख के कहिंदा जी मेरा जन्म ते मरण कट दित्ता जावे, जी मेरा लोक परलोक सवर जावे, जी मैं सदा ली रब दी गोद विच मैं टिक जावां। जहांगीर कहन लगा भुलेखे नाल आ गया है, एहो जे शब्दां दी इस दरबार विच कोई कीमत नहीं है, मैं की जाना जम्मन ते मरण दा गेड़ की खुंदा है, अल्लाह दे घर किवें चाह मिलदी है, मैं तां इन्ना कु जानदा जेकर तू आ गया है गलती नाल आ गया टका रहण दे, इहदे बदले तू कोई दस भी कोई सौ पंजा मोहरां लै जा वो दे सकदा, पर इस तों वध कुछ नहीं, किन्ना कु अंदरों उच्चा हो गया होएगा। सोचो जरा इस कहानी साखी नूं बिंत वार असीं सुणिया है। प्यारिओ दुनिया दे तमाम सुख कोल हुंदे कन, पर तां वी इह बिरती मुरदार खाण वाली नीवी मंगदी अजे ए दुनिया होर चाही देखै। माड़ा जिहा पता लग जाए सी किसे वड्डे आदमी नाल मेरी सांझ बणदी, कहिंदा उहने दे सारे कुकरम मैनूं परवान ने क्योंकि मेरी किसे उच्चे बंदे नाल यारी है, ते जिन्हां दी मत उच्ची होएगी ना उह कदे समझौता नहीं करनगे, उह कहिंदे बादशाह सलामत टका भी नहीं देना ते मोहरां भी नहीं लैणियां, कारण कहन लगे जो मेरी मंग है वह केवल गुरु हरगोबिंद पिता जी पूरी कर सकते ने। उन्हें नहीं परवाह की इतने वड़े बादशाह ही भाई वह मैं सारी जिंदगी जोगे पैसे दे देगा, पर वह कहन लगा मैं जिंदगी जोगे पैसे नहीं चाहिए, मैनू जिंदगी देन वाले दातार दी चरण धूड़ चाहिए, मैनू वह चाहिए ਗੁਰੂ ਦਾਤਾ ਨੇ ਕੈਸੀ ਕਿਰਪਾ ਕੀਤੇ, ਜਹਾਂਗੀਰ ਦੀ ਨਾ ਪਰਵਾਹ ਕਰਦਿਆਂ ਵੀ ਇੱਕ ਇਤਨਾ ਗਰੀਬ ਆਦਮੀ ਜਿਹਦੇ ਕੋਲ ਕੇਵਲ ਘਾਹ ਹੈ, ਉਹਦੇ ਕੋਲ ਕੋਈ ਕੱਪੜਾ ਭੇਟ ਕਰਨ ਨੂੰ ਨਹੀਂ ਹੈ, ਉਹਦੇ ਕੋਲ ਸੈਂਕੜੇ ਨਹੀਂ ਇੱਕ ਟਕਾ ਏ, ਪਰ ਉੱਚੇ ਵੱਲ ਧਿਆਨ ਹੈ, ਕੇਵਲ ਉਹ ਚਾਹੀਦਾ ਹੈ, ਅਤੇ ਸਾਧ ਸੰਗਤ ਚੁੱਕ ਕੇ ਤੁਰਦਾ ਏ। ਅਤੇ ਜਦੋਂ ਗੁਰੂ ਹਰਗੋਬਿੰਦ ਪਿਤਾ ਜੀ ਦੇ ਚਰਨਾਂ ਵੱਲ ਗਿਆ ਅਤੇ ਸਾਹਿਬ ਅੱਗੋਂ ਦੋ ਖਤ ਕਰਕੇ ਉਡੀਕ ਰਹੇ ਨੇ, ਆ ਗੁਰੂ ਕਿਆ ਸਿੱਖਾ, ਤੈਨੂੰ ਮੰਗਣ ਵੀ ਨਹੀਂ ਦੇਵਾਂਗਾ, ਤੇਰੀ ਭਾਵਨਾ ਹੀ ਵੇਖ ਕੇ ਲੋਕ ਪਰਲੋਕ ਦੀ ਦਾਤ ਦੇ ਕੇ ਝੋਲੀਆਂ ਤੇਰੀਆਂ ਭਰਾਂਗਾ, ਉੱਚੇ ਨਾਲ ਜੁੜਿਆ ਸਭੋ ਕੁਛ ਮਿਲਦਾ ਏ। ਸਤਸੰਗਿਓ, ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਦੇ ਘਰ ਅੰਦਰ ਦੂਸਰੇ ਪਾਸੇ ਉੱਚੀ ਮਤ ਵਾਲਾ ਕੇਵਲ ਗਰੀਬ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਨੇ ਸਤਿਗੁਰੂ ਦੇ ਪਿਆਰੇ ਅਮੀਰ ਤੋਂ ਅਮੀਰ ਹੋ ਸਕਦੇ ਨੇ। ਆਪ ਜੀ ਜਾਣਦੇ ਹੋ, ਸ਼੍ਰੀ ਲੰਕਾ ਨੂੰ ਪਹਿਲਾਂ ਸਿੰਗਲਾ ਦੀਪ ਕਿਹਾ ਜਾਂਦਾ ਸੀ, ਅਤੇ ਸਿੰਗਲਾ ਦੀਪ ਦਾ ਰਾਜਾ ਏ ਸ਼ਿਵ ਨਾਵ, ਅਤੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀ ਕੋਈ ਆਤਮਾ ਭਾਈ ਮਨਸੁਖ ਨਾਲੇ ਦੁਨੀਆ ਦਾ ਵਪਾਰ ਕਰਦਾ ਏ। ਜਦੋਂ ਸਤਿਗੁਰੂ ਕੋਲ ਆਇਆ, ਸਾਹਿਬ ਕਹਿੰਦੇ ਮਨਸੁਖਾ ਤਮਾਮ ਜ਼ਿੰਦਗੀ ਦੇ ਅੰਦਰ ਕੇਵਲ ਦੁਨੀਆ ਦਾ ਵਪਾਰ ਕਰਕੇ ਝੂਠਾ ਹੀ ਧਨ ਇਕੱਠਾ ਕਰੇਗਾ ਕਿ ਕਦੇ ਆਤਮਾ ਦੀ ਖੁਰਾਕ ਸੱਚ ਦਾ ਵੀ ਧਨ ਇਕੱਠਾ ਕਰੇਗਾ। ਗਰੀਬ ਨਿਵਾਜ ਪਿਤਾ ਦਾ ਹੁਕਮ ਸੀ, ਇਹ ਮਨਸੁਖਾ ਕੇਵਲ ਸਰੀਰ ਦੇ ਸੁੱਖ ਦੇ ਸਾਧਨ ਇਕੱਠੇ ਕਰ ਰਿਹਾ ਏ, ਕੋਈ ਆਤਮਾ ਦਾ ਸੁੱਖ ਦਾ ਵੀ ਕੋਈ ਸਾਧਨ ਬਣਾ ਲਏ, ਅਤੇ ਚਰਨਾਂ 'ਤੇ ਡਿੱਗਾ, ਸਤਿਗੁਰੂ ਇਹੀ ਤਾਂ ਮਤ ਲੈਣ ਆਇਆ। ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕੀਤੀ, ਦੋਨੋਂ ਵਪਾਰ ਇਕੱਠੇ ਕਰ ਰਿਹਾ। ਸਤਿਗੁਰੂ ਸਿੱਖ ਕੋਲੋਂ ਛੁਡਾਉਂਦੇ ਨਹੀਂ ਧਨ, ਕਹਿੰਦੇ ਨੇ ਉੱਚੀ ਮਤ ਦਾ ਮਤਲਬ ਉੱਚੇ ਰੱਬ ਨਾਲ ਜੁੜ ਕੇ ਰਹੇਗਾ, ਇਹ ਚੀਜ਼ਾਂ ਸੁੱਖ ਦੇਣਗੀਆਂ, ਉਹਦੇ ਨਾਲੋਂ ਟੁੱਟ ਕੇ ਜੇਕਰ ਤੂੰ ਇਸ ਦੁਨੀਆ ਵਿੱਚ ਕੁਝ ਵੀ ਪ੍ਰਾਪਤ ਕਰੇਗਾ ਉਹਦੇ 'ਚ ਦੁੱਖ ਨਿਕਲਣਾ ਹੈ। ਜਪਜੀ ਸਾਹਿਬ ਜੀ ਦੇ 7ਵੀਂ ਪੌੜੀ ਪੜ੍ਹੋ, ਸਾਹਿਬ ਕਹਿੰਦੇ ਜੇ ਜੁਗ ਚਾਰੇ ਆਰਜਾ ਪੂਰ ਦਸੂਣੀ ਖੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਦ ਲੇ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੈ ਕਿ ਕੋਈ ਇਹਨਾਂ 9 ਖੰਡਾਂ ਦਾ ਵੀ ਰਾਜਾ ਖੋਵੇ, ਪਰ ਜੇ ਉਹਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਤਾਂ ਕਿਸੇ ਵਾਤ ਨਹੀਂ ਪੁੱਛਣੀ। ਸਾਹਿਬ ਕਹਿੰਦੇ ਜਿਹੜੀ ਤੁਹਾਨੂੰ ਮੈਂ ਮਤ ਦੇ ਰਿਹਾ, ਇਹਦੇ ਨਾਲ ਤੁਹਾਡੀ ਰੱਬ ਵੀ ਵਾਤ ਪੁੱਛੇਗਾ ਅਤੇ ਜਗਤ ਵੀ ਵਾਤ ਪੁੱਛੇਗਾ, ਰੱਬ ਦੇ ਘਰ ਵੀ ਮਾਣ ਮਿਲੇਗਾ ਅਤੇ ਦੁਨੀਆਂ 'ਚ ਵੀ ਤੁਹਾਨੂੰ ਮਾਣ ਮਿਲੇਗਾ। ਇੱਕ ਰਾਜੇ ਦੇ ਅੰਦਰ ਮਨ ਸੁੱਖ ਦੀ ਬਦੌਲਤ ਉੱਚੇ ਨਾਲ ਜੁੜਿਆ ਆਪਣੇ ਰੰਗ ਵਿੱਚ ਪੈਰਿਓ, ਉਦੋਂ ਉੱਚੇ ਵਰਤ ਦਾ ਦਿਨ ਸੀ, ਤਮਾਮ ਲੋਕਾਂ ਨੇ ਵਰਤ ਰੱਖਿਆ ਏ, ਪਰ ਸਿੱਖ ਨੇ ਰੋਜ਼ ਦੀ ਤਰ੍ਹਾਂ ਆਪਣਾ ਪ੍ਰਸ਼ਾਦਾ ਤਿਆਰ ਕਰ ਗਰੀਬ ਨੂੰ ਵੀ ਪ੍ਰਸ਼ਾਦਾ ਛਕਾਇਆ ਏ। ਆਵਾਜ਼ ਰਾਜੇ ਦੀ ਮਹਿਲਾਂ ਤੱਕ ਪਹੁੰਚੀਏ, ਉਹਨੇ ਬੁਲਾ ਕੇ ਕੈਦ ਵਿੱਚ ਵੀ ਪਾਇਆ ਏ, ਪਰ ਕੈਦ ਵਿੱਚ ਪੈ ਕੇ ਵੇ ਉਹਨੇ ਉੱਚੇ ਦੇ ਗੀਤ ਗਾਣੇ ਨਹੀਂ ਛੱਡੇ, ਭਈ ਹੁਣ ਜੇਲ੍ਹ ਵਿੱਚ ਆ ਗਿਆ, ਹੁਣ ਅਫਸੋਸ ਕਰਾਂ ਨਹੀਂ। ਜਿਹੜੇ ਰੰਗ ਵਿੱਚ ਬੈਠ ਕੇ ਉਹ ਜੇਲ੍ਹ ਤੋਂ ਬਾਹਰ ਉਹ ਬੈਠ ਕੇ ਗਾ ਰਿਹਾ ਸੀ ਪਰਮੇਸ਼ਰ ਦੇ ਗੁਣ, ਉਸੇ ਰੰਗ ਵਿੱਚ ਉਹ ਜੇਲ੍ਹ ਵਿੱਚ ਬੈਠਾ ਏ। ਜਿਹੜੇ ਆਨੰਦ ਵਿੱਚ ਉਹ ਬਾਹਰ ਵਪਾਰ ਕਰਦਾ ਹੋਇਆ ਰੱਬ ਨੂੰ ਚੇਤਾ ਕਰ ਰਿਹਾ ਸੀ, ਉਨੀ ਰੰਗ ਨਾਲ ਉਹ ਅੰਦਰ ਬੈਠ ਕੇ ਜੁੜਿਆ ਏ। ਅਤੇ ਇਹੋ ਜਿਹੇ ਦਰਦ ਭਰੇ ਆਵਾਜ਼, ਕਿਉਂਕਿ ਜਿੰਨਾ ਕੋਈ ਅੰਦਰੋਂ ਰੰਗਿਆ ਹੋਏਗਾ ਉਨੇ ਹੀ ਉਹਦੇ ਬੋਲਾਂ ਵਿੱਚ ਦਰਦ ਹੋਏਗੀ, ਮਿਠਾਸ ਹੋਏਗੀ, ਉਹਦੇ ਬੋਲ ਆਲੇ ਦੁਆਲੇ ਨੂੰ ਚੀਰ ਚੀਰ ਕੇ ਉਸ ਰੱਬ ਦੇ ਪਿਆਰ ਵਿੱਚ ਤੋਰੀ ਜਾਣਗੇ। ਅਤੇ ਰਾਜਾ ਸ਼ਿਵ ਨਾਵ ਖਿੱਚਿਆ ਗਿਆ, ਉਹ ਮੇਰੇ ਕੋਲ ਦੁਨੀਆ ਦੇ ਤਮਾਮ ਸੁੱਖ, ਪਰ ਮੇਰੇ ਅੰਦਰ ਅਸ਼ਾਂਤੀ, ਇਹਨਾਂ ਮਹੱਲਾਂ ਵਿੱਚ ਰਹਿ ਕੇ ਵੀ ਰਾਤ ਨੂੰ ਨੀਂਦ ਨਹੀਂ ਆ ਰਹੀ, ਇਹ ਮੱਛਰਾਂ ਵਿੱਚ ਅਤੇ ਕਾਲ ਕੋਠੜੀ ਵਿੱਚ ਰਹਿ ਕੇ ਇਹ ਕੌਣ ਜਿਹੜਾ ਇਤਨੇ ਰੰਗ ਵਿੱਚ ਗਾ ਰਿਹਾ ਜੀ? ਉਹੀ ਕੈਦੀ ਜਿਹਨੂੰ ਕੱਲ੍ਹ ਸਜ਼ਾ ਦਿੱਤੀ, ਜੇ ਬੁਲਾਓ, ਬੁਲਾ ਕੇ ਦੀਦਾਰ ਕਰਕੇ ਉੱਚੇ ਗੁਰੂ ਨਾਨਕ ਦੀਆਂ ਬਾਤਾਂ ਸੁਣਾਈਆਂ, ਇੰਨੀਆਂ ਕੁ ਪਿਆਰ ਨਾਲ ਸੁਣਾਈਆਂ ਵੀ ਰਾਜਾ ਸ਼ਿਵ ਨਾਵ ਉਸ ਉੱਚੇ ਗੁਰੂ ਨਾਨਕ ਦੇ ਚਰਨਾਂ ਦਾ ਭੌਰਾ ਬਣ ਗਿਆ ਅਤੇ ਕਹਿਣ ਲੱਗਾ, ਲੈ ਚੱਲ, ਮੈਨੂੰ ਤੇਰੇ ਬਚਨ ਸੁਣ ਕੇ ਦੁਨੀਆ ਫਿੱਕੀ ਅਤੇ ਗੁਰੂ ਜਿਹੜਾ ਮਿੱਠਾ ਲੱਗਣ ਲੱਗ ਪਿਆ ਹੈ। ਮੈਨੂੰ ਇਹ ਰਾਜ ਭਾਗ ਤੁੱਛ ਅਤੇ ਤੇਰਾ ਗੁਰੂ ਅਤੇ ਤੇਰਾ ਜੀਵਨ ਮੈਨੂੰ ਕੋਈ ਬਹੁਤ ਵੱਡੀ ਚੀਜ਼ ਇਹ ਜਾਪਣ ਲੱਗ ਪਈ ਹੈ। ਇਹ ਉੱਚੀ ਮੱਤ ਦੀਆਂ ਨਿਸ਼ਾਨੀਆਂ ਨੇ। ਤੁਹਾਡੇ ਘੇਰੇ ਵਿੱਚ ਆ ਕੇ ਕਿਸੇ ਨੂੰ ਗੁਰੂ ਅਤੇ ਰੱਬ ਉੱਚਾ ਲੱਗੇ ਅਤੇ ਦੁਨੀਆ ਛੋਟੀ ਅਤੇ ਫਿੱਕੀ ਲੱਗਣ ਲੱਗ ਪਵੇ। ਅਸਲੀਅਤ ਪਤਾ ਲੱਗ ਜਾਵੇ ਗੱਲਾਂ ਨਾਲ ਨਹੀਂ, ਉਹ ਤੁਹਾਡੇ ਆਚਰਣ ਵਿੱਚੋਂ ਹੀ ਸਭੋ ਕੁਛ ਖੋਣ ਆਈ। ਸਤਸੰਗੀ ਜਨੋ, ਕਈ ਵਾਰਾਂ ਆਚਰਣ ਵਾਲੇ ਲੋਕ ਰੰਗੇ ਕੋਈ ਬੋਲਦੇ ਘੱਟ ਨੇ, ਪਰ ਉਹ ਨਾ ਬੋਲ ਕੇ ਵੀ ਇੰਨਾ ਕੁਝ ਕਰੀ ਜਾ ਰਹੇ ਨੇ ਜਿੰਨਾ ਹਜ਼ਾਰਾਂ ਆਦਮੀ ਬੋਲ ਕੇ ਵੀ ਨਹੀਂ ਕੁਝ ਕਰ ਸਕਦੇ, ਕਿਉਂਕਿ ਉਹਨਾਂ ਦੇ ਬੋਲਾਂ ਪਿੱਛੇ ਉਹ ਉੱਚਾ ਆਪ ਜੂ ਬੈਠਾ ਹੋਇਆ। ਸਾਹਿਬ ਨੇ ਏਡੀ ਕਿਰਪਾ ਕੀਤੀ, ਉਹ ਕਹਿਣ ਲੱਗਾ ਮੈਨੂੰ ਨਾਲ ਲੈ ਚੱਲ। ਅਤੇ ਭਾਈ ਮਨਸੁਖ ਕਹਿੰਦਾ ਮੇਰਾ ਗੁਰੂ ਉਹ ਨਹੀਂ ਜਿਹੜਾ ਇਹ ਕਵੇ ਭਈ ਰਾਜ ਭਾਗ ਛੱਡ ਕੇ ਮੇਰੇ ਕੋਲ ਆ ਜਾਵੋ, ਮੈਂ ਤਾਂ ਮੇਰਾ ਕਰਾਂਗਾ। ਨਹੀਂ ਕਹਿੰਦੇ ਰਾਜ ਭਾਗ ਛੱਡ ਕੇ ਗੁਰੂ ਕੋਲ ਬੈਠਿਆਂ ਕੁਝ ਨਹੀਂ ਉਹ ਖੋਣਾ, ਆਪਣੀ ਮੱਤ ਨੂੰ ਉੱਚੀ ਕਰ, ਉਹ ਉੱਚਾ ਆਪ ਤੇਰੇ ਘਰ ਚੱਲ ਕੇ ਆਏਗਾ। ਜੀ ਉਹ ਕਿਵੇਂ ਕਰਾਂ? ਕਹਿੰਦੇ ਉਹਦੀ ਯਾਦ ਅਤੇ ਸਿਮਰਨ 'ਚ ਜੁੜ ਜਾ, ਰਾਜ ਛੱਡਣ ਦੀ ਲੋੜ ਨਹੀਂ। ਭਾਈ ਸਾਹਿਬ ਨੇ ਕੀਰਤਨ ਵਿੱਚ ਵੀ ਪ੍ਰਮਾਣ ਦਿੱਤਾ ਸੀ, ਜਦੋਂ ਹੀਰਾ ਹੱਥ ਵਿੱਚ ਆ ਜਾਵੇ ਤਾਂ ਪਿਆਰੋ ਕੌਡੀਆਂ ਆਪਣੇ ਆਪ ਹੀ ਛੁੱਟ ਜਾਂਦੀਆਂ ਨੇ। ਜਦੋਂ ਕਿਸੇ ਦੇ ਹੱਥ ਵਿੱਚ ਸੱਚ ਅਤੇ ਸਿਮਰਨ ਆ ਜਾਵੇ, ਦੁਨੀਆ ਛੱਡਣੀ ਨਹੀਂ ਪੈਂਦੀ, ਉਹਦੀ ਮਮਤਾ ਆਪਣੇ ਆਪ ਹੀ ਛੁੱਟ ਜਾਂਦੀ ਹੈ। ਪਰ ਲੋਕ ਚਾਹੁੰਦੇ ਨੇ ਪਹਿਲਾਂ ਮਮਤਾ ਛੱਡੀਏ ਅਤੇ ਫਿਰ ਸਿਮਰਨ ਕਰੀਏ, ਐਸਾ ਨਾ ਕਦੇ ਹੋਇਆ ਨਾ ਹੋਏਗਾ। ਮੈਂ ਬਚਨ ਕੇਵਲ ਇੱਕ ਸਾਂਝਾ ਕਰਨਾ ਚਾਹੁੰਦਾ ਸੀ। ਜਦੋਂ ਉੱਚੇ ਦਾ ਰੰਗ ਲੱਗਾ ਨਾ ਅਤੇ ਕਹਿਣ ਲੱਗੇ ਇੱਥੇ ਬੈਠ ਸਿਮਰਨ ਕਰ, ਉਹ ਆਪ ਚੱਲ ਕੇ ਆਏਗਾ। ਸੱਤ ਬਚਨ। ਪਰ ਕਹਿੰਦੇ ਇੱਕ ਗੱਲ ਤਾਂ ਦੱਸ ਜਾ, ਜਦੋਂ ਸੱਚਮੁੱਚ ਗੁਰੂ ਨਾਨਕ ਸਾਹਿਬ ਆਉਣਗੇ ਮੈਨੂੰ ਕਿਵੇਂ ਪਤਾ ਲੱਗੇਗਾ ਵੀ ਆ ਹੀ ਨੇ ਸ੍ਰਿਸ਼ਟੀ ਦੇ ਮਾਲਕ, ਆਈ ਨੇ ਮੇਰੇ ਅਣਡਿੱਠੇ ਮਾਖੀ ਹੁਣ ਮੇਰੇ ਸਾਹਮਣੇ ਖਲੋ ਗਏ ਨੇ, ਆਈ ਇਹ ਜਿਹੜੇ ਕਰੋੜਾਂ ਬ੍ਰਹਿਮੰਡਾਂ ਦੀ ਪਾਲਣਾ ਕਰ ਰਹੇ ਨੇ ਅਤੇ ਹੁਣ ਇਹ ਇਸ ਇਨਸਾਨੀ ਸਰੂਪ ਦੇ ਅੰਦਰ ਆ ਗਏ, ਮੈਂ ਕਿਵੇਂ ਪਹਿਚਾਣ ਕਰਾਂਗਾ? ਉਹਨਾਂ ਦੀਆਂ ਕੋਈ ਨਿਸ਼ਾਨੀਆਂ ਦੱਸ ਜਾ। ਅਤੇ ਉੱਚਿਆਂ ਨੇ ਉੱਚੀ ਇੱਕ ਗੱਲ ਕਹੀ ਜਿਹੜੇ ਸਾਰੇ ਯਾਦ ਰੱਖਿਆ ਜੇ। ਕਈ ਵਾਰਾਂ ਅਸੀਂ ਉੱਚੇ ਦੇ ਦੀਦਾਰ ਦੀ ਭੁੱਖ ਪੈਦਾ ਰੱਖਦੇ ਹਾਂ ਪਰ ਭੁਲੇਖਿਆਂ ਵਿੱਚ ਪੈ ਜਾਂਦੇ ਹਾਂ। ਭਾਈ ਮਨਸੁਖ ਨੇ ਇੱਕ ਜੁਗਤੀ ਦੱਸੀ, ਭਾਈ ਵੀਰ ਸਿੰਘ ਨੇ ਉਹਨੂੰ ਕਾਵਿ ਰੂਪ ਦਿੱਤਾ। ਕਹਿਣ ਲੱਗੇ ਜਦੋਂ ਕੋਈ ਸਿਮਰਨ ਕਰਦਾ ਏ, ਪਿਆਰੇ ਦੀ ਯਾਦ ਵਿੱਚ ਜੁੜਦਾ ਏ ਅਤੇ ਉਸ ਦੇ ਘਰ ਜਦੋਂ ਉੱਚਾ ਆ ਰਿਹਾ ਹੋਵੇ, ਉਹਦੇ ਘਰ ਵੱਲ ਸਤਿਗੁਰੂ ਪਰਮੇਸ਼ਰ ਆ ਰਿਹਾ ਹੋਏ ਅਤੇ ਉਹਦੀਆਂ ਨਿਸ਼ਾਨੀਆਂ ਕੀ ਨੇ, ਕਿੱਥੋਂ ਪਤਾ ਲੱਗਦਾ ਆ ਰਿਹਾ ਕਿ ਨਹੀਂ, ਇੱਕ ਰੂਪ ਤਾਂ ਕਹਿ ਨਹੀਂ ਉਹਦਾ। ਸਤਸੰਗਿਓ, ਅਸੀਂ ਚਾਹੁੰਦੇ ਹਾਂ ਇਨਸਾਨੀ ਰੂਪ ਉਹੀ ਆਵੇ ਜਿਹੜਾ ਅਸੀਂ ਕਲਪਨਾ ਕੀਤਾ ਹੋਇਆ ਹੈ। ਜੇ ਸਾਡੀ ਕਲਪਨਾ ਵਾਲਾ ਹੀ ਉਹ ਰੱਬ ਹੋ ਸਕਦਾ ਹੈ ਤਾਂ ਉਹ ਰੱਬ ਹੀ ਕਾਹਦਾ ਹੋਇਆ? ਪਿਆਰਿਓ, ਸਾਡੀ ਸੋਚ ਤਾਂ ਖਤਮ ਹੋ ਜਾਂਦੀ ਜਿੱਥੋਂ ਉਹਦਾ ਦਰ ਦਰਵਾਜ਼ਾ ਸ਼ੁਰੂ ਹੁੰਦਾ ਹੈ। ਭਾਈ ਸਾਹਿਬ ਕਹਿਣ ਲੱਗੇ ਦੇਖ, ਦਿਸ ਆਉਂਦਿਆਂ ਹਿਰਦੇ ਨੂੰ ਲੱਗਣ ਚੰਗੇ, ਖਿੱਚ ਪਏਗੀ ਅਪਰ ਅਪਾਰ ਰਾਜਾ। ਉਹਦੀ ਨਿਸ਼ਾਨੀ ਇਹ ਵੇ, ਜਦੋਂ ਉਹ ਦ੍ਰਿਸ਼ਟੀ ਪੈਂਦਾ ਏ ਨਾ ਤੇ ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਇਹ ਵੇ, ਚਾਰ ਚਫੇਰੇ ਦਾ ਵਾਤਾਵਰਣ ਇੰਨਾ ਚੰਗਾ ਲੱਗਦਾ ਏ ਵੀ ਉਹ ਚੰਗਿਆਈ ਕਦੇ ਅੱਜ ਤੋਂ ਪਹਿਲਾਂ ਵੇਖੀ ਨਹੀਂ ਹੋਏਗੀ। ਉਹ ਵੱਖਰੀ ਤਰ੍ਹਾਂ ਦਾ ਮਾਹੌਲ, ਸੋਹਣਾ ਜਿਹਾ, ਚੰਗਾ ਜਿਹਾ, ਲੋਕ ਉਸੇ ਰੰਗ ਵਿੱਚ ਨੇ ਪਰ ਇਹਨੂੰ ਪਤਾ ਨਹੀਂ ਖੁਦ ਨੂੰ ਲੱਗਦਾ ਵੀ ਅੱਜ ਚੰਗਾ ਚੰਗਾ ਮੈਨੂੰ ਕਿਉਂ ਲੱਗ ਰਿਹਾ ਹੈ। ਦੂਜੀ ਗੱਲ ਕਹਿੰਦੇ ਕੋਈ ਅਪਰ ਅਪਾਰ ਖਿੱਚ ਪੈਗੀ, ਅੰਦਰ ਨੂੰ ਕੋਈ ਧੂ ਧੂ ਕੇ ਆਪਣੇ ਵੱਲ ਖਿੱਚ ਰਿਹਾ ਹੋਏਗਾ। ਤੀਜੀ ਗੱਲ ਕਹਿਣ ਲੱਗੇ ਨੈਣ ਬਰਸਣਗੇ ਵਾਂਗ ਫੁਖਾਰਿਆਂ ਦੇ ਔਰ ਉਛਲੇ ਛਲਾਂ ਦੇ ਖਾਰ ਰਾਜਾ। ਨੈਣ ਜਿਹੜੇ ਕਹਿਣ ਇੰਨਾ ਕੁ ਪਾਣੀ ਵਰਸਾ ਦੇਣਗੇ ਜਿਵੇਂ ਫੁਖਾਰੇ ਛੁੱਟਦੇ ਨੇ, ਅੱਖਾਂ ਆਪ ਮੁਖਾਰੇ ਰੋਣਗੀਆਂ, ਪਾਣੀ ਇੰਨਾ ਕੁ ਅੱਖਾਂ 'ਚੋਂ ਛੁੱਟ ਜਾਏਗਾ ਭਈ ਖੁਦ ਖਰਾ ਹੋਵੋਗੇ, ਰੋਕਦੇ ਹਾਂ ਅਤੇ ਤਾਂ ਵੀ ਨਹੀਂ ਰੁਕਦਾ। ਸਤਿਗੁਰੂ ਜੀ ਤਾਂ ਹੀ ਸਾਨੂੰ ਸੁਚੇਤ ਵੀ ਕਰਦੇ ਨੇ ਨਾ, ਕਹਿੰਦੇ ਨਾਨਕ ਰੁਨ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ। ਕਹਿਣ ਲੱਗੇ ਉਹ ਪਿਆਰ ਨਾਲ ਯਾਦ ਕਰ ਨੈਣ ਬਰਸਣਗੇ ਵਾਂਗ ਫੁਹਾਰਿਆਂ ਦੇ, ਔਰ ਉਛਲੇ ਛਲਾਂ ਦੇ ਖਾਰ ਰਾਜਾ ਜਿਵੇਂ ਸਮੁੰਦਰ 'ਚ ਛਲਾਂ ਉੱਠਦੀਆਂ ਨੇ, ਅੰਦਰ ਛਲਾਂ ਉੱਠਣਗੀਆਂ ਆਪਾਂ ਕੁਰਬਾਨ ਕੋਈ ਤੁਰਿਆ ਅਜਾਏਗਾ। ਫਿਰ ਅਗਲਾ ਬਚਨ ਕੀਤਾ ਨੇ, ਕਹਿੰਦੇ ਨੇ ਕੰਠ ਗਦ ਗਦ ਅਤੇ ਦੇਹ ਪੁਲਕਾਵਲੀ ਖੋ। ਕਹਿਣ ਲੱਗੇ ਗਲਾ ਭਰ ਜਾਏਗਾ, ਕੁਝ ਸ਼ਬਦ ਨਹੀਂ ਤੇਰੇ ਕੋਲ ਖੋਣਗੇ। ਸਾਰੀ ਦੇਖੀ ਜਿਹੜੀ ਹੈ ਇਹ ਪੁਲਕਾਵਲੀ ਕਿਸੇ ਰੰਗ ਵਿੱਚ ਰੰਗੀ ਜਾਏਗੀ। ਸਵਾਤਕ ਅੰਗ ਅਤੇ ਕਟਕ ਦਾ ਪਿਆਰ ਰਾਜਾ, ਕੱਲਾ ਕੱਲਾ ਅੰਗ ਜਿਹੜਾ ਹੈ ਨਾ ਉਹ ਕਿਸੇ ਹੋਰ ਹੀ ਅਨੋਖੇ ਰੰਗ ਵਿੱਚ ਰੰਗਿਆ ਹੋਏਗਾ। ਪਿਆਰ ਇੰਨਾ ਕੁ ਅੰਦਰੋਂ ਪਵੇਗਾ ਵੀ ਸਮਝ ਨਹੀਂ ਆਏਗੀ ਇਹ ਕੀ ਹੋ ਰਿਹਾ। ਅਤੇ ਜਿਹੜੀ ਅੰਤ ਵਿੱਚ ਗੱਲ ਕਹੀ ਹੈ ਨਾ ਪਿਆਰਿਓ, ਦੱਸਦੇ ਨੇ ਇਹ ਰੱਬ ਦੇ ਪਿਆਰ ਵਾਲੇ, ਐਸਾ ਹੀ ਹੁੰਦਾ ਹੈ ਰੱਬ ਦੇ ਪਿਆਰ ਵਾਲਿਆਂ ਨਾਲ। ਉਹਨਾਂ ਦੇ ਕਹਿੰਦੇ ਨੈਣ ਨਿਉਣ ਅਤੇ ਨਿਵੇਂਗਾ ਸੀਸ ਆਪੇ, ਲਿਵ ਲੱਗੇਗੀ ਚਰਨ ਮਝਾਰ ਰਾਜਾ। ਅੱਖਾਂ ਬਦੋ ਬਦੀ ਨੀਵੀਆਂ ਖੁੰਦੀਆਂ ਜਾਂਦੀਆਂ ਨੇ ਅਤੇ ਸਿਰ ਉਹਨਾਂ ਦਾ ਨਿਮਦਾ ਜਾਂਦਾ। ਲੋਕ ਕਹਿੰਦੇ ਕਮਲਾ ਹੋ ਗਿਆ ਹੈ, ਧਰਤੀ ਨੂੰ ਸਿਰ ਨਿਵਾ ਰਿਹਾ। ਅਣਜਾਣ ਲੋਕ ਤਾਂ ਤੁਹਾਨੂੰ ਰੜੇ ਮੈਦਾਨ ਵਿੱਚ ਅਰਦਾਸ ਕਰਕੇ ਸਿਰ ਨਹੀਂ ਨਿਵਾਣ ਦਿੰਦੇ, ਕਹਿੰਦੇ ਕਿਹਨੂੰ ਸੀਸ ਨਿਵਾ ਰਹੇ ਅਰਦਾਸ ਕਰਕੇ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਸੀਂ ਪਾਠ ਕਿਹਨੂੰ ਸੁਣਾਇਆ ਹੈ ਰੜੇ ਮੈਦਾਨ ਵਿੱਚ ਖਲੋ ਕੇ। ਕੋਈ ਮਾਖੀ ਹੈ ਤਾਂ ਜਿਹੜਾ ਤੁਹਾਡਾ ਪਾਠ ਸੁਣ ਰਿਹਾ ਸੀ, ਜੇ ਉਹਦੇ ਚਰਨਾਂ ਦਾ ਧਿਆਨ ਤਰ ਸੀਸ ਨਿਵਾ ਲਿਆ ਜੇ ਤੇ ਪਿਆਰਿਓ ਕੁਝ ਸਾਹਮਣੇ ਕਹਿ ਸਿੱਖ ਧਰਤੀ ਜਾਂ ਬੁੱਤਾਂ ਦੀ ਪੂਜਾ ਨਹੀਂ ਕਰਦਾ ਪਰ ਘੱਟ ਘੱਟ ਵਿੱਚ ਵਸਣ ਵਾਲ ਇਹਦੀ ਪੂਜਾ ਜ਼ਰੂਰ ਕਰਦਾ ਹੈ। ਇਹਨਾਂ ਦਾ ਰੱਬ ਉਹ ਨਹੀਂ ਜਿਹੜਾ ਕਿਸੇ ਥਾਂ ਵਿੱਚ ਕੈਦ ਹੋਵੇ, ਉਹ ਜਿਹੜਾ ਇਹਨਾਂ ਦੇ ਸਵਾਸਾਂ ਵਿੱਚ ਬੈਠ ਕੇ ਆਪ ਵੀ ਬੋਲ ਰਿਹਾ ਹੋਵੇ। ਮੈਂ ਬੇਨਤੀ ਕਰ ਰਿਹਾ ਸਾਂ ਭਾਈ ਮਨ ਸੁੱਖ ਦੇ ਜ਼ੁਬਾਨੀ ਭਾਈ ਵੀਰ ਸਿੰਘ ਜੀ ਨੇ ਬਚਨ ਖਵਾਏ। ਕਹਿਣ ਲੱਗੇ ਨੈਣ ਨਿਉਣ ਅਤੇ ਨਿਵੇਂਗਾ ਸੀਸ ਆਪੇ, ਨਿਵਾਣਾ ਨਹੀਂ ਪਵੇਗਾ ਨਿਮ ਜਾਏਗਾ। ਅਤੇ ਕਹਿਣ ਲੱਗੇ ਲਿਵ ਲੱਗੇਗੀ ਚਰਨ ਮਝਾਰ ਰਾਜਾ। ਤਾਂ ਹੀ ਮਹਾਨ ਪੁਰਖ ਬੰਦਗੀ ਵੱਲ ਦੱਸਦੇ ਨੇ, ਜਦੋਂ ਵੀ ਅੱਜ ਤੱਕ ਕਿਸੇ ਨੂੰ ਉਹ ਮਿਲਿਆ ਹੈ ਨਾ ਉਹਦੇ ਆਉਣ ਤੋਂ ਪਹਿਲਾਂ ਉਹਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ, ਗੁਰੂ ਅਤੇ ਰੱਬ ਨੂੰ ਆਪ ਉਠਾ ਕੇ ਕਹਿਣਾ ਪੈਂਦਾ ਹੈ ਜੀ ਮੈਂ ਆ ਗਿਆ, ਖੋਲ ਦਰਵਾਜ਼ਾ ਅਤੇ ਪਿਆਰ ਕਰ। ਜਿੰਨਾ ਵੀ ਅੱਜ ਤੱਕ ਦਾ ਇਤਿਹਾਸ ਪੜ੍ਹੋਗੇ ਪਿਆਰਿਓ, ਕੋਈ ਆਪ ਉੱਠ ਕੇ ਨਹੀਂ ਮਿਲਦਾ, ਉਹਨੂੰ ਆਪ ਉਠਾ ਕੇ ਮਿਲਵਾਉਣਾ ਪੈਂਦਾ ਹੈ। ਇਹ ਉੱਚਿਆਂ ਦੀਆਂ ਬਾਤਾਂ, ਸਤਿਗੁਰੂ ਕਿਰਪਾ ਕਰੇ ਆਓ ਉਸ ਉੱਚੇ ਦਾ ਧਿਆਨ ਧਰੋ ਅਤੇ ਆਖੋ ਮਿਲ ਕੇ ਜੀ ਦੋ ਚਾਰ ਮਿੰਟ ਜੋ ਕਰਨ ਉਸ ਪਿਆਰ ਇਹਨੂੰ ਯਾਦ ਕਰੋ, ਰਲ ਕੇ ਆਖੋ ਜੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 आए गुरु आए गुरु आए गुरु तन गुरु ग्रंथ साहिब पिता जी कृपा करन अज दे समुचे बचन दा भाव है मत उची ते सुची रखनी ओ रवेगी सिमरन नाल सत